ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਸਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਉਤੰਗੀ ਪੈ ਓਹਰੀ ਗਹਿਰ ਗਹਿਰੀ ਗੰਭੀਰੀ। ਸੱਸੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜ ਬੜੀ ਸਖੀਏ ਧੌਲ ਹਰੀ। ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵਾਰਾਂ ਤੋਂ ਜੋ ਵਧੇ ਹੋਏ ਸਲੋਕ ਹੈ ਉਹਨਾਂ ਦਾ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਨਾਮ ਪ੍ਰਸਿੱਧ ਰੂਪ ਹੈ, ਕਰਤਾ ਸਾਰੇ ਜਗ ਨੂੰ ਰਚਣ ਵਾਲਾ ਹੈ, ਪੁਰਖ ਸਾਰਿਆਂ ਥਾਂ ਪੂਰਨ ਹੈ, ਨਿਰਭਉ ਭੈ ਤੋਂ ਬਿਨਾਂ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ, ਅਜੂਨੀ ਅਜਨਮਾ ਰੂਪ ਹੈ, ਸਹਿਪੁੰਗ ਸੁਤੇ ਪ੍ਰਕਾਸ਼ ਰੂਪ ਹੈ, ਗੁਰੂ ਸਾਰਿਆਂ ਦਾ, ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕਾਂ ਦਾ ਗੁਰੂ ਹੈ, ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰਾ ਗੁਰੂ ਸਾਖਿਆਤ ਪਾਰ ਬ੍ਰਹਮ ਤਸਮੈ ਸ੍ਰੀ ਗੁਰੂ ਵੇਨਵੈ। ਬ੍ਰਹਮਾ ਦੇ ਵੀ ਗੁਰੂ ਹਨ, ਵਿਸ਼ਨੂੰ ਦੇ ਵੀ ਗੁਰੂ ਹਨ, ਸ਼ਿਵਜੀ ਦੇ ਵੀ ਗੁਰੂ ਹਨ। ਉਹ ਸਾਰਿਆਂ ਦੇ ਜੋ ਗੁਰੂ ਚੇਤਨ ਸਰੂਪ ਮਹਾਰਾਜ ਹੈ, ਉਹ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਹਨ। ਇਹ ਮਹਾਮੰਤਰ ਗੁਰੂ ਸਾਹਿਬ ਜੀ ਉਚਾਰਨ ਕਰਕੇ ਅੱਗੇ ਬਾਣੀ ਆਰੰਭ ਕਰਦੇ ਹਨ।
ਸਲੋਕ ਵਾਰਾਂ ਤੇ ਵਧੀਕ,
ਇਹ ਸਲੋਕ ਜਿਹੜੇ ਹਨ ਮਹਾਰਾਜ ਦੇ ਵਾਰਾਂ ਤੋਂ ਵਧੇ ਹੋਏ ਜਿਹੜੇ ਸਨ, 22 ਵਾਰਾਂ ਚ ਨਹੀਂ ਆਏ, ਉਹ ਸਲੋਕ ਲਿਖਦੇ ਹਨ। ਅਤੇ ਵਾਰਾਂ ਪਰਮੇਸ਼ੁਰ ਦੇ ਜਸ ਦਾ ਨਾਮ ਹੈ, ਪਰਮੇਸ਼ੁਰ ਦੇ ਜਸ ਨੂੰ ਵਧੀਕ ਕਿਹਾ ਹੈ, ਬੇਅੰਤ ਬੇਅੰਤ ਕਰਕੇ ਵਧੀਆ ਕਿਹਾ ਹੈ। ਐਸੀ ਬਾਣੀ ਜਿਹੜੀ ਹੈ ਉਹ ਪਹਿਲੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਮਹੱਲਾ ਪਹਿਲਾ ਉਤੰਗੀ ਪੈ ਓਹਰੀ।
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਸੰਗਲਾ ਦੀਪ ਵਿੱਚ ਗਏ ਹਨ, ਜਦੋਂ ਰਾਜਾ ਸ਼ਿਵਨਾਭ ਉਸ ਵੇਲੇ ਬੈਕੁੰਠ ਗਮਨ ਕਰ ਗਿਆ ਸੀ। ਇਹਦਾ ਪੁੱਤਰ ਰਾਜ ਸਿੰਘ ਬੇਟਾ ਸੀ ਇਸ ਦਾ, ਤੇ ਇਹ ਗੁਰੂ ਸਾਹਿਬ ਜੀ ਨੂੰ ਪਿਆਰ ਦੇ ਨਾਲ ਜਦੋਂ ਗੁਰੂ ਮਹਾਰਾਜ ਸਾਹਿਬ ਗਏ, ਜਿਸ ਧਰਮਸਾਲ ਚ ਸਤਿਗੁਰੂ ਜੀ ਉਤਰੇ ਸਨ, ਉਸ ਥਾਂ ਦੇ ਵਿੱਚ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਉਸ ਵੇਲੇ ਰਾਜੇ ਸ਼ਿਵਨਾਭ ਦੀ ਰਾਣੀ ਚੰਦਰਕਲਾ ਜਿਹੜੀ ਸੀ, ਆਪਣੀ ਨੂੰਹ ਨੂੰ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਉਸ ਮਾਤਾ ਨੂੰ ਤਾਂ ਗੁਰੂ ਸਾਹਿਬ ਦੇ ਪ੍ਰਤਾਪ ਨੂੰ ਜਾਣਦੀ ਸੀ, ਸਿਰ ਝੁਕਾ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਰੱਖ ਕੇ ਨਮਸਕਾਰ ਕੀਤੀ। ਇਹ ਜਿਹੜੀ ਇਸ ਦੀ ਰਾਣੀ ਦੀ ਨੂੰਹ ਸੀ ਚੰਦਰਕਲਾ ਦੀ, ਰਾਜ ਸਿੰਘ ਦੀ ਇਸਤਰੀ, ਰਾਜੇ ਰਾਜ ਸਿੰਘ ਦੀ, ਉਸ ਨੇ ਗੁਰੂ ਸਾਹਿਬ ਜੀ ਨੂੰ ਸਿਰ ਨਾ ਝੁਕਾਇਆ, ਐਵੇਂ ਹੰਕਾਰ ਦੇ ਨਾਲ ਆ ਕੇ ਬੈਠ ਗਈ। ਜਿਸ ਵੇਲੇ ਬੈਠ ਗਈ ਤੇ ਰਾਣੀ ਨੂੰ ਉਸ ਵੇਲੇ ਕਿਹਾ, ਫਿਰ ਸੁਭਾਗ ਤੇਰੇ ਭਾਗ ਚੰਗੇ ਨਹੀਂ ਹਨ, ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਕਿਉਂ ਨਹੀਂ ਲਾਉਂਦੀ, ਤੂੰ ਐਵੇਂ ਕਿਉਂ ਹੰਕਾਰ ਚ ਬੈਠੀ ਹੈ। ਉਹ ਪ੍ਰਸ਼ਨ ਉੱਤਰ ਜਿਹੜੇ ਬਚਨ ਹਨ, ਉਹ ਪਹਿਲਾਂ ਇਹ ਸਾਖੀ ਦਾ ਪ੍ਰਸ਼ਨ ਉੱਤਰ ਸਮਝੋ।
ਉਤੰਗੀ ਪੈ ਓਹਰੀ,
ਚੰਦਰਕਲਾ ਰਾਣੀ ਕਹਿੰਦੀ ਇਹ ਉੱਚੀਆਂ ਅੰਗਾਂ ਵਾਲੀ ਏ, ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੇ ਉੱਤੇ ਓਹਰੀ ਝੁਕਣਾ ਕਰ, ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣਾ ਕਰ, ਮਹਾਰਾਜ ਦੇ ਚਰਨਾਂ ਤੇ ਪੈਸੇ ਭਾਗਾਂ ਵਾਲੀਏ।
ਗਹਿਰੀ ਗੰਭੀਰੀ
ਕਹਿਣ ਲੱਗੀ, ਮਾਤਾ ਜੀ ਮੈਂ ਮੱਥਾ ਟੇਕੂ ਕੀ ਲਾਭ ਹੋਵੇਗਾ। ਕਹਿੰਦੀ ਤੂੰ ਗਹਿਰੀ ਨਿਰਹਲ ਹੋ ਜਾਏਗੀ ਅਤੇ ਗੰਭੀਰ ਡੂੰਘੇ ਸੁਭਾਅ ਵਾਲੀ ਹੋ ਜਾਏਗੀ, ਗੰਭੀਰਤਾ ਵਾਲੀ।
ਸੱਸੁੜ ਸੁਹੀਆ ਕਿਵ ਕਰੀ,
ਉਹ ਅੱਗੋਂ ਕਹਿਣ ਲੱਗੀ ਹੇ ਸੱਸ ਸੋਈਆ ਨਮਸਕਾਰ ਮੈਂ ਕਿਵੇਂ ਕਰਾਂ,
ਨਿਵਣ ਨਾ ਜਾਏ ਥਣੀ,
ਮੇਰੇ ਜੋ ਅਸਤਰ ਹਨਗੇ ਕੁਛ ਹਨ, ਇਹਨਾਂ ਦੀ ਛਾਤੀ ਦੇ ਜ਼ੋਰ ਹੈ ਜਵਾਨੀ ਦਾ, ਇਸ ਅੰਗਾਂ ਕਰਕੇ ਮੈਂ ਝੁਕ ਨਹੀਂ ਸਕਦੀ, ਇਸ ਕਰਕੇ ਮੱਥਾ ਨਹੀਂ ਟੇਕਿਆ ਹੈ।
ਗੱਚ ਜੇ ਲੱਗਾ ਗਿੜ ਬੜੀ,
ਤੇ ਉਸ ਵੇਲੇ ਚੰਦਰਕਲਾ ਰਾਣੀ ਨੇ ਕਿਹਾ ਹੇ ਇਸਤਰੀ ਤੂੰ ਕੀ ਮਾਣ ਕਰਦੀ ਹੈ ਆਪਦੀ ਛਾਤੀ ਦਾ ਹੰਕਾਰ ਦਾ,
ਗੱਚ ਜੇ ਲੱਗਾ ਗਿੜ ਬੜੀ।
ਜਿਨ੍ਹਾਂ ਚੂਨਾ ਲੱਗਾ ਹੋਇਆ ਸੀ ਤੇ ਗਿੜ ਪਹਾੜ ਵਰਗੀਆਂ ਬੜੀਆਂ ਬੜੀਆਂ ਹਵੇਲੀਆਂ ਸੀ, ਮਕਾਦਕ ਜਿਹੜੇ ਸਨ,
ਸਖੀਏ ਤੌਲ ਹਰੀ,
ਫਿਰ ਸਖੀਏ ਉਹ ਤੌਲਰ ਜਿਹੜੇ ਬੜੇ ਮਕਾਨ ਸਨ ਮਕਾਦਕ, ਮੈਂ ਤਾਂ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਟਹਿੰਦੇ ਦੇਖੇ ਆ, ਤੂੰ ਕੀ ਕਰਦੀ ਹੈ ਇਹ
ਮੁੰਦ ਨਾ ਗਰਭ ਥਣ,
ਫਿਰ ਮੁੰਦ ਅਗਿਆਤ ਥਣਾਂ ਦਾ ਆਪਦੇ ਜਵਾਨੀ ਦਾ ਮਾਣ ਨਾ ਕਰ, ਮਾਣ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣਾ ਕਰ, ਇਹ ਸਿੱਖਿਆ ਦਿੱਤੀ।
ਸੁਣ,
ਫਿਰ ਇਹ ਗੱਲ ਸੁਣ ਕੇ ਹੱਸ ਪਈ, ਹੱਸ ਕੇ ਹੱਸੀ ਵੇਖ ਕੇ ਮਾਤਾ ਕਹਿੰਦੀ ਹੈ ਰਾਣੀ,
ਸੁਣ ਮੁੰਦੇ ਹਰਨਾਖੀਏ,
ਹੇ ਹਰਨਾ ਸਰੀਖੇ ਅੱਖਾਂ ਵਾਲੀਏ, ਮੁਗਧ ਅਗਿਆਤ ਜੋਬਨ,
ਗੂੜਾ ਵੈਣ ਅਪਾਰ,
ਤੈਨੂੰ ਗੁਪਤ ਬਚਨ ਦੱਸਦੀ ਹੈ ਜੋ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੈ।
ਪਹਿਲਾ ਵਸਤ ਸਿਆਣ ਕੈ,
ਇਹ ਜਿਹੜਾ ਹੱਸ ਕੇ ਸਾਰਦਤ ਹੈ ਯੋਗ ਨਹੀਂ, ਪਹਿਲਾਂ ਵਸਤੂ ਨੂੰ ਪਛਾਣਨਾ ਚਾਹੀਏ ਕਿ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਹੈ ਅਤੇ ਜਗ ਦਾ ਉਧਾਰ ਕਰਨ ਵਾਸਤੇ ਆਏ ਹਨ,
ਤਾਂ
ਫਿਰ ਮਹਾਰਾਜ ਸਾਹਿਬ ਤੋਂ ਵਪਾਰ ਉਪਦੇਸ਼ ਲੈਣ ਦਾ ਕਰਨਾ ਕਰੋ, ਤਨ ਮਨ ਧਨ ਦੇ ਕੇ।
ਦੋਹੀ ਦਿੱਚੈ ਦੁਰਜਨ,
ਜਿਹੜੇ ਦੁਰਜਨ ਖੋਟੇ ਪੁਰਖ ਹੈ ਉਹਨਾਂ ਵੱਲੋਂ ਦੋਹੀ ਦੇ ਦੁਹਾਈ ਦੇ, ਉਹਨਾਂ ਦੀ ਸਹੁੰ ਪਾ ਲਿਆ, ਕਦੇ ਕੁਸੰਗ ਚ ਨੀ ਮਿਲਣਾ ਚਾਹੀਦਾ। ਜਿਹੜੇ ਸਤਿਗੁਰੂ ਸੱਜਣ ਹਨ ਉਹਨਾਂ ਦਾ ਜੈ ਜੈਕਾਰ ਕਰਨਾ ਚਾਹੀਦਾ ਹੈ।
ਜਿਤ ਦੋਹੀ ਸੱਜਣ ਮਿਲਣ,
ਜਿਸ ਸਹੁੰ ਦੇ ਖਾਣੇ ਕਰਕੇ, ਸੁਗੰਧ ਦੇ ਖਾਣੇ ਕਰਕੇ, ਦੁਹਾਈ ਦੇ ਦੇਣੇ ਕਰਕੇ ਸੱਜਣ ਸਤਿਗੁਰੂ ਜੀ ਮਿਲ ਜਾਣ,
ਮੁੰਦੇ ਵਿਚਾਰ,
ਫਿਰ ਮੁੰਦ ਇਸਤਰੀ ਉਸ ਵਿਚਾਰ ਨੂੰ ਧਾਰਨ ਕਰ,
ਤਨ ਮਨ ਦੀਜੈ ਸੱਜਣ,
ਸਤਿਗੁਰੂ ਸੱਜਣ ਨੂੰ ਤਨ ਮਨ ਆਪਣਾ ਭੇਟਾ ਕਰ ਦੀਏ।
ਐਸਾ ਹੱਸਣ,
ਇਹ ਜਿਹੜਾ ਤੂੰ ਹੱਸ ਕੇ ਸਾਰਦੀ ਹੈ, ਮਖੌਲ ਸਮਝਦੀ ਹੈ, ਇਹੋ ਜਿਹਾ ਹੱਸਣਾ ਸ੍ਰੇਸ਼ਟ ਹੈ।
ਤਿਸ ਸਿਉ ਨੇਹ ਨਾ ਕੀ ਚਾਹੀ,
ਫਿਰ ਸਖੀ ਉਸ ਕੁਸੰਗਤ ਚ ਪ੍ਰੇਮ ਨਹੀਂ ਕਰਨਾ ਚਾਹੀਦਾ।
ਦਿਸੈ ਚੱਲਣ ਹਾਰ,
ਜਿਹੜੇ ਪਦਾਰਥ ਚਲਾਇਮਾਨ ਹੈ ਉਹਨਾਂ ਸੰਬੰਧੀਆਂ ਵਿੱਚ, ਉਹਨਾਂ ਜੀਆਂ ਚ ਕਿਉਂ ਪਿਆਰ ਕਰਨਾ ਹੈ।
ਨਾਨਕ ਜਿੰਨੀ ਇਹ ਕਰ ਬੁਝੇ,
ਸਤਿਗੁਰੂ ਜੀ ਨੇ ਇਹਨਾਂ ਦੋਹਾਂ ਦਾ ਸੰਵਾਦ ਸੁਣ ਕੇ ਕਿਹਾ ਕਿ ਜਿਨ੍ਹਾਂ ਨੇ ਇਸ ਪ੍ਰਕਾਰ ਕਰਕੇ ਸਤਸੰਗਤ ਦੇ ਮਤਲਬ ਨੂੰ ਸਮਝਿਆ ਹੈ,
ਜਿਨ੍ਹਾਂ ਵਿਟੋ ਕੁਰਬਾਨ,
ਉਹਨਾਂ ਤੋਂ ਸਤਿਗੁਰੂ ਜੀ ਕਹਿੰਦੇ ਕੁਰਬਾਨ ਜਾਈਏ, ਧੰਨੋ ਸਤਸੰਗੀ ਪੁਰਖ ਹੈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਉੱਚਾ ਕਰ ਲਿਆ ਹੈ। ਇਸੇ ਪ੍ਰਕਾਰ ਇਹ ਚੰਦਰਕਲਾ ਰਾਣੀ ਦਾ ਤੇ ਉਹਦੀ ਨੂੰਹ ਦਾ ਸੰਵਾਦ ਸੀ, ਇਹ ਗੁਰੂ ਸਾਹਿਬ ਜੀ ਜਦੋਂ ਸੰਗਲਾ ਦੀਪ ਚ ਗਏ ਉਦੋਂ ਉਚਾਰਨ ਕੀਤਾ ਸ਼ਬਦ, ਇਸੇ ਪ੍ਰਕਾਰ ਅੰਤਰੀ ਵੀ ਸਮਝੋ।
ਤੰਗੀ ਪੈ ਓਹਰੀ,
ਸਾਧ ਸੰਗੀ ਜਿਹੜੇ ਜਿਗਿਆਸੂ ਹਨ, ਮਧਮ ਅਧਿਕਾਰੀ, ਉਹ ਆਪਦੇ ਸਾਧਨਾ ਦਾ ਮਾਣ ਕਰ ਲੈਂਦੇ ਹੈ ਕਿ ਸਾਡੇ ਵਰਗਾ ਵਿਰਾਗ ਨੀ ਕਿਸੇ ਵਿੱਚ, ਸਾਡੇ ਵਰਗਾ ਵਿਵੇਕ ਨੀ, ਸਾਡੇ ਵਿੱਚ ਮੋਹ ਇੱਛਾ ਹੈ, ਸਾਡੇ ਵਿੱਚ ਖੜ ਸੰਪਤੀ ਹੈ, ਇਹ ਜਿਹੜਾ ਮਾਣ ਕਰਨਾ ਚੰਗਾ ਨਹੀਂ ਹੈ। ਇਸ ਮਾਣ ਨੂੰ ਛੱਡ ਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਸੋ ਉਚਾਰਨ ਕਰਦੇ ਹਨ।
ਤੰਗੀ ਪੈ ਓਹਰੀ,
ਇਹ ਉਤਕ੍ਰਿਸ਼ਟ ਅੰਗਾਂ ਵਾਲੀਏ, ਵਿਰਾਗ ਵੇਕ ਰੂਪੀ ਸੁੰਦਰ ਅੰਗਾਂ ਵਾਲੀਏ, ਸਾਧਨਾ ਵਾਲੀਏ ਸਖੀਏ,
ਗਹਿਰੀ ਪੈ ਓਹਰੀ,
ਸਤਿਗੁਰੂ ਸਾਹਿਬ ਦੇ ਚਰਨਾਂ ਤੇ ਓਹਰੀ ਝੋਕੋ, ਨੀਵੀ ਹੋ ਕੇ ਮਹਾਰਾਜ ਚਰਨੀ ਲੱਗਣਾ ਘਰ,
ਗਹਿਰੀ ਗੰਭੀਰੀ,
ਫਿਰ ਸਖੀ ਗਹਿਰੀ ਨਿਰਹਲ ਹੋ ਜਾਵੇਗੀ, ਵਿਸ਼ਿਆਂ ਚ ਤੇਰਾ ਚਿੱਤ ਨਹੀਂ ਹੱਲੇਗਾ, ਤੇ ਗੰਭੀਰਤਾ ਵਾਲੀ ਹੋ ਜਾਏਗੀ, ਹੋਛਾਪਣਾ ਨਹੀਂ ਰਹੇਗਾ, ਸਭ ਜਰ ਲੈ ਅਜਰ ਨੂੰ ਜਰਨ ਵਾਲੀ ਗੰਭੀਰਤਾ ਵਾਲੀ ਹੋਵੇਗੀ, ਤੇ ਗਹਿਰੇ ਮਨ ਨੂੰ, ਗਾੜਾ ਮਨ ਨੂੰ ਕਰ ਲੇਗੀ ਪਰਮੇਸ਼ਰ ਦੇ ਪ੍ਰੇਮ ਵਿੱਚ, ਇਸ ਪ੍ਰਕਾਰ ਤੈਨੂੰ ਗਹਿਰੀ ਨਿਰਹਲ ਤੇ ਗੰਭੀਰੀ ਅਤੁਲ ਆਸ ਪਰ ਸਰੂਪ ਹੋ ਜਾਏਗੀ।
ਸੱਸੜ ਸੁਹੀਆ ਕਿਵ ਕਰੀ,
ਜਿਗਿਆਸੂ ਅੱਗੋਂ ਕਹਿੰਦਾ ਹੈ, ਹੇ ਸੱਸੜ, ਸੰਸੇ ਆਤੁਕ ਮਾਰਾ ਮੇਰੀ ਬਿਰਤੀ ਹੈ, ਹਰ ਵਕਤ ਸੰਸਿਆ ਵਿੱਚ ਹੀ ਮੇਰੀ ਬਿਰਤੀ ਪਈ ਰਹਿੰਦੀ ਹੈ, ਮੈਂ ਸੁਹੀਆ ਗੁਰੂ ਸਾਹਿਬ ਨੂੰ ਨਮਸਕਾਰ ਕਿਵੇਂ ਕਰਾਂ, ਮੈਂ ਸੰਸਿਆ ਵਿੱਚ ਚਿੰਬੜਿਆ ਰਹਿੰਦਾ ਹਰ ਵਕਤ,
ਨਿਬੜ ਨਾ ਜਾਏ ਥਣੀ,
ਪਦਾਰਥਾਂ ਰੂਪੀ ਆਸਣ ਮੇਰੇ ਕੋਲੇ ਬਹੁਤੇ ਹਨ, ਪਦਾਰਥ ਇਹ ਪਦਾਰਥਾਂ ਦੇ ਭੋਗਣ ਵੀ ਜਿਹੜੀ ਬਿਰਤੀ ਮੇਰੀ ਜੁੜੀ ਹੋਈ ਹੈ, ਇਹ ਪਦਾਰਥਾਂ ਦੇ ਹੰਕਾਰ ਕਰਕੇ ਮੇਥੋਂ ਮਹਾਰਾਜ ਦੇ ਚਰਨਾਂ ਤੇ ਝੁਕਿਆ ਨਹੀਂ ਜਾਂਦਾ ਕਿ ਮੇਰੇ ਕੋਲ ਇਹਦੀਆਂ ਸਿੱਧੀਆਂ ਪਦਾਰਥ ਹੈ, ਇਸ ਮਾਣ ਚ ਮੈਂ ਮਹਾਰਾਜ ਦੇ ਚਰਨਾਂ ਤੇ ਝੁਕਣ ਤੋਂ ਬੇਮੁਖ ਹੋ ਰਹੀ ਹਾਂ।
ਗੱਚ ਜੇ ਲੱਗਾ ਗਿੜ ਵੜੀ,
ਤਾਂ ਅੱਗੋਂ ਕਹਿੰਦੀ ਹੈ ਸਖੀ, ਜਿਨ੍ਹਾਂ ਨੂੰ ਚੂਨਾ ਗੱਜ ਲੱਗਾ ਹੋਇਆ ਸੀ, ਪਹਾੜ ਵਰਗੀਆਂ ਹਵੇਲੀਆਂ ਸੀ ਜਿਹੜੀਆਂ,
ਸਖੀਏ ਧੌਲ ਹਰੀ
ਹੇ ਸਖੀਏ ਧੌਲ ਪੱਕੇ ਮਕਾਨ ਬਣੇ ਹੋਏ ਸੀ
ਹੇ ਪੀ ਢਹਿੰਦੇ ਜਿੱਠ ਮੈਂ
ਉਹ ਵੀ ਗੁਰੂ ਨਾਨਕ ਦੇ ਚਰਨਾਂ ਤੇ ਮੈਂ ਤਾਂ ਢਹਿੰਦੇ ਵੇਖੇ ਆ ਮੱਕਾ ਆਦਿਕ ਝੋਗੇ ਹੁਣ ਤੱਕ ਛੱਜੇ ਝੁਕੇ ਹੋਏ ਹਨ ਮਹਾਰਾਜ ਵੱਲ
ਨੂੰ
ਜਿਸ ਪਾਸੇ ਮਹਾਰਾਜ ਬੈਠੇ ਸਨ
ਮੁੰਦ ਨਾ ਗਰਭ ਥਣੀ
ਹੇ ਅਗਿਆਤ ਆਪਦੇ ਸਾਧਨਾਂ ਦੀ ਜਾਂ ਪਦਾਰਥਾਂ ਦਾ ਹੰਕਾਰ ਨਾ ਕਰ ਇਸੇ ਪ੍ਰਕਾਰ
ਗੱਚ ਜੇ ਲੱਗਾ ਗਿੜ ਵੜੀ
ਗੱਚ ਚੂਨਾ ਕੀ ਸੀ ਵਰ ਲੈ ਕੇ ਮੈਂ ਨਾ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਹਰਨਾਕਸ਼ਾਦਕਾਂ ਦਾ ਪਹਾੜਾਂ ਵਰਗੀਆਂ ਰਾਵਣ ਆਦਕਾਂ ਜਿਨ੍ਹਾਂ ਦੀਆਂ ਦੇਹਾਂ ਵੱਡੀਆਂ ਵੱਡੀਆਂ ਸਨ
ਸਖੀਏ ਤੌਲ ਹਰੀ
ਫੇਰ ਸਖੀ ਜਿਨ੍ਹਾਂ ਦੇ ਸਵੇਨੇ ਦੇ ਲੰਕਾ ਸਵੇਨ ਮਾੜੀ ਸੰਪੇ ਕਿਸੇ ਨਾ ਕੇਰੀ ਬੜੇ ਬੜੇ ਮਕਾਨਾਂ ਦੀ ਨੇ ਸਰੀਰ ਸਨ ਬਹੁਤ ਨਰੋਏ ਸਨ ਉਹ ਵੀ ਕਾਲ ਦੇ ਵਸ ਪੈ ਕੇ ਰਾਵਣ ਵਰਗੇ ਹਰਨਾਕਸ਼ ਵਰਗੇ ਢਹਿੰਦੇ ਮਰਦੇ ਹੋਏ ਦੇਖੇ ਹੇ ਅਗਿਆਤ ਆਪਦੇ ਸਾਧਨਾਂ ਦਾ ਹੰਕਾਰ ਨਾ ਕਰ ਪਦਾਰਥਾਂ ਦਾ ਹੰਕਾਰ ਨਾ ਕਰ ਮੇਰੇ ਕੋਲੇ ਪਦਾਰਥ ਹੈ ਇਹਦੀਆਂ ਸਿੱਧੀਆਂ ਇਹਨਾਂ ਦਾ ਮਾਣ ਛੱਡ ਕੇ ਮਹਾਰਾਜ ਚਰਨੀ ਲੱਗ
ਹੁਣ ਮੁੰਦੇ ਹਰਨਾਖੀਏ
ਹੇ ਮੁਗਧ ਅਗਿਆਤ ਜੋਬਨ ਸ਼ੌਂਕ ਤਾਂ ਹੈ ਪਰ ਗਿਆਤ ਨੀ ਕਿਵੇਂ ਨਿਭਾਉਣਾ ਹੈ ਹਰਨਾਖੀ ਹਰਨ ਸਰੀਖੇ ਨੇਤਰਾਂ ਵਾਲੀਏ ਹਰਨ ਕੌਣ ਸੁਰਤੀ ਤੇ ਸਿਮਰਤੀ ਰੂਪ ਨੇਤਰਾਂ ਵਾਲੀਏ ਇਹ ਗੂੜਾ ਗੁਪਤ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਬੈਨ ਬਚਨ ਹੈ ਅਪਾਰ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਪ੍ਰਕਿਰਤੀ ਤੋਂ ਪਰੇ ਜੋ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਕਰਨ ਵਾਲਾ ਇਹ ਬਚਨ ਹੈ
ਪਹਿਲਾਂ
ਇਹ ਸਖੀ ਵਸਤੂ ਨੂੰ ਸਿਆਣਨਾ ਹੈ ਕਿ ਸਤਿਗੁਰੂ ਪੂਰਨ ਹਨ ਕਿ ਕੱਚੇ ਹਨ ਇਹ ਸਤਿਗੁਰੂ ਪਦਾਰਥਾਂ ਦੇ ਚਾਹਵਾਨ ਹਨ ਕਿ ਦੁਨੀਆਂ ਤੋਂ ਤਿਆਗੀ ਹਨਗੇ ਇਹ ਪਹਿਲਾਂ ਵਸਤੂ ਦੀ ਪਛਾਣ ਕਰਨੀ ਹੈ ਫਿਰ ਗੁਰਾਂ ਦੇ ਪਾਸ ਤਨ ਮਨ ਧਨ ਦੇ ਕੇ ਬ੍ਰਹਮ ਗਿਆਨ ਦਾ ਵਪਾਰ ਕਰਨਾ ਚਾਹੀਦਾ ਹੈ ਦੁਰਜਨ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਹੈ ਉਹਨਾਂ ਦੀ ਦੁਹਾਈ ਪਾਓ ਕਿ ਮਹਾਰਾ ਮੈਨੂੰ ਛੱਡਦੇ ਨੀ ਉਹਨਾਂ ਵੱਲੋਂ ਸੁਗੰਧ ਪਾ ਦਿਓ ਕਦੇ ਕੁਸੰਗੀਆਂ ਦੀ ਕੁਸੰਗ ਚ ਮਿਲ ਕੇ ਵਕਾਰੀ ਨਾ ਕਰੋ ਆਪਣਾ ਜੀਵਨ ਕਿਉਂ ਦੁਰਜਨ ਜੋ ਕਾਮ ਦੁਰਜਨ ਦੂਜਾ ਭਾਵ ਹੈ ਵਿਛੋੜਾ ਹੋ ਮੈਂ ਰੋਗ ਇਹਨਾਂ ਦੀ ਦੁਹਾਈ ਪਾ ਦੇ ਉਹਨਾਂ ਤੋਂ ਸਹੁੰ ਖਾ ਜਾਓ ਮਿੱਤਰ ਜਿਹੜੇ ਸੁਭ ਗੁਣ ਹਨ ਸਤਸੰਤੋਖ ਦਿਆ ਧਰਮ ਉਹਨਾਂ ਦਾ ਜੈ ਜੈਕਾਰ ਕਰਕੇ ਧਾਰਨ ਕਰ ਲਓ ਹਿਰਦੇ ਵਿੱਚ ਜਿਸ ਦੁਹਾਈ ਦੇ ਦੇਣੇ ਕਰਕੇ ਧੁੰਮ ਐਸੀ ਪਵੇ ਸਹੁੰ ਖਾਣੇ ਕਰਕੇ ਜਿਸ ਔਗੁਣਾਂ ਦਾ ਤਿਆਗ ਕਰ ਦੀਏ ਸੁਗੰਧ ਖਾ ਕੇ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਜਾਣ
ਹੇ
ਅਗਿਆਤ ਜੋਬਨ ਵਾਲੇ ਸ਼ੌਂਕ ਅਵਸਥਾ ਦੇ ਗਿਆਨ ਤੋਂ ਰਹਿਤ ਹੇ ਮੁਗਧ ਜੀਵ ਇਸ ਵਿਚਾਰ ਨੂੰ ਗੁਰੂ ਸਾਹਿਬ ਦੇ ਪਾਸੋਂ ਲਓ ਪ੍ਰਾਪਤ ਕਰੋ
ਦੀਜੈ ਸੱਜਣ
ਆਪਣਾ ਤਨ ਵੀ ਮਨ ਵੀ ਸਤਿਗੁਰੂ ਸੱਜਣ ਦੇ ਤਾਂ ਹੀ ਭੇਟਾ ਕਰੀਏ
ਐਸਾ ਹੱਸਣ
ਇਹੋ ਜਿਹਾ ਹੱਸਣਾ ਹੈ ਸ੍ਰੇਸ਼ਟ ਹੱਸਣਾ ਕੀ ਆਨੰਦ ਸਰੂਪ ਦੇ ਵਿੱਚ ਜੁੜਨਾ ਜਿਹੜਾ ਹੈ ਇਹ ਸ੍ਰੇਸ਼ਟ ਹੈ ਉਹਨਾਂ ਪਦਾਰਥਾਂ ਦੇ ਨਾਲ ਪ੍ਰੇਮ ਨਹੀਂ ਕਰਨਾ ਚਾਹੀਦਾ ਜਿਹੜੇ ਪਦਾਰਥ ਸਰੀਰ ਆਦਿਕ ਚਲੇ ਜਾਣ ਵਾਲੇ ਦਿਸ ਰਹੇ ਹਨ ਉਹ ਨਾਸ਼ਵੰਤਾਂ ਨਾਲ ਕੀ ਪਿਆਰ ਕਰਨਾ ਹੈ
ਨਾਨਕ ਜਿੰਨੀ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰਮੁਖਾਂ ਦਾ ਸਖੀ ਤੇ ਸਖੀ ਦੇ ਸੰਵਾਦ ਨਾਲ ਉੱਤਮ ਮੱਧਮ ਅਧਿਕਾਰੀਆਂ ਦੇ ਸੰਵਾਦ ਨਾਲ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਮਝ ਲਿਆ ਹੈ ਉਹਨਾਂ ਦੇ ਵਿੱਚੋਂ ਉੱਪਰੋਂ ਕੁਰਬਾਨ ਜਾਈਏ ਗਰੀਬ ਨਵਾਜ ਫਰਮਾਉਂਦੇ ਹਨ ਕੋਈ ਸਾਧ ਸੰਗਤ ਜੀ ਦਰਿਆ ਦੇ ਕਿਨਾਰੇ ਤੇ ਗੁਰੂ ਸਾਹਿਬ ਜੀ ਬੈਠੇ ਹੈ ਇੱਥੇ ਬੈਠਿਆਂ ਤੋਂ ਇੱਕ ਕੋਈ ਆਦਮੀ ਕਹਿੰਦਾ ਸੀ ਮੈਂ ਜਿਵੇਂ ਕਈ ਕਹਿੰਦੇ 52-52 ਘਾਟੇ ਤਰ ਲੈਂਦਾ ਇਹ ਆਦਮੀ ਉਹ ਕਹਿੰਦਾ ਸੀ ਮੈਂ ਇਸ ਦਰਿਆ ਚ ਪੂਰਾ ਤਰ ਜਾਂਦਾ ਹੈ ਉਹਨੂੰ ਵੇਖ ਕੇ ਮਹਾਰਾਜ ਬਚਨ ਕਰਦੇ ਹਨ ਹੇ ਭਾਈ ਤੂੰ ਪਾਣ ਹੱਥਾਂ ਦੇ ਨਾਲ ਜੇ ਪਾਣੀ ਦਾ ਤਾਰੂ ਵੀ ਹੈ ਤਾਂ ਵੀ ਤੜਨ ਤਰਨ ਦੀ ਕਲਾ ਯੁਗਤੀ ਪੁੱਛਣਾ ਕਰ ਕਲਾ ਸ਼ਕਤੀ ਪੁੱਛਣਾ ਕਰਕੇ ਤਰੀ ਦਾ ਕਿਵੇਂ ਹੈ ਭਾਵੇਂ ਤੂੰ ਕਿੰਨਾ ਸੁਜਾਨ ਚਤਰ ਹੈ ਤਾਂ ਵੀ ਤੜਨ ਕਿਨਾਰੇ ਤੇ ਪਹੁੰਚਣ ਦੀ ਤਰਕੇ ਇਹ ਕਲ ਯੁਗਤੀ ਦੇ ਤਾਂ ਪੁੱਛਣਾ ਕਰ ਮਹਾਤਮਾ
ਨੂੰ
ਜੇ ਤੂੰ ਕਹੇ ਕਿ ਮੇਰਾ ਕੁਝ ਨੀ ਵਿਗੜਨਾ ਮੈਂ ਤਰਜੂ ਤਾਹੂ ਤੇਰੇ ਨਾਲੋਂ ਜਿਹੜੇ ਖਰੇ ਖਰੇ ਚੰਗੇ ਸਜਾਨ ਚਤੁਰ ਪੁਰਖ ਸਨ,
ਮੰਜਾਏ ਨੀ ਕਪਰੀ,
ਇਹਨਾਂ ਕਪਰਾਂ ਵਿੱਚ ਕਪਰ ਜਿਹੜੇ ਹਨ ਲਹਿਰਾਂ, ਇਹਦੇ ਵਿੱਚ ਵਜਾਏ ਚਲੇ ਗਏ ਹਨ, ਉਹ ਸਾਰੇ ਰੁੜ ਗਏ ਹਨ ਤੇ ਤੂੰ ਵੀ ਰੁੜ ਜਾਏਗਾ। ਇਸੇ ਪ੍ਰਕਾਰ ਫਰਮਾਉਂਦੇ ਹਨ,
ਜੇ ਤੂੰ ਤਾਰੂ ਪਾਰ,
ਹੇ ਜੀਵ ਜੇ ਤੂੰ ਤਾਰੂ ਸੰਸਾਰ ਸਮੁੰਦਰ ਨੂੰ ਸਾਧਨਾ ਰੂਪੀ ਪਾਣ ਹੱਥਾਂ ਨਾਲ ਤਰਨ ਜਾਣ ਮੈਂ, ਤੂੰ ਮੈਂ ਸਾਧਨ ਕਰਕੇ ਮੁਕਤ ਹੋ ਜਾਵਾਂਗਾ।
ਕਾਹੂ ਪੁੱਛ ਤਿੜਨ ਕਾਲ,
ਤਾਂ ਵੀ ਮੁਕਤ ਰੂਪੀ ਤੜਨ ਕਿਨਾਰੇ ਤੇ ਪਹੁੰਚਣ ਦੀ ਕਲ ਯੁਗਤੀ ਪੁੱਛਣਾ ਕਰ, ਅਤੇ ਤੜਨ ਜਿਵੇਂ ਤਰ ਕੇ ਨਿਕਲ ਜਾਵੇ ਸੰਸਾਰ ਤੋਂ, ਉਹ ਕਲਾ ਸ਼ਕਤੀ ਦੇ ਰਾਹੀਂ ਪੁੱਛਣਾ ਕਰ।
ਕਾਹੂ ਖਰੇ ਸੁਜਾਣ,
ਤੇਰੇ ਨਾਲੋਂ ਵੀ ਹੇ ਭਾਈ ਸਾਧਨਾ ਚ ਬੜੇ ਜਿਹੜੇ ਖਰੇ ਚਤੁਰ ਸਨ, ਸਿੰਘੀ ਰਿਖ ਵਰਗੇ, ਸੌਰਵ ਰਿਖੀ ਵਰਗੇ,
ਕਪਰੀ
ਇਹ ਕਾਮ ਕ੍ਰੋਧ ਜਿਹੜੀਆਂ ਲਹਿਰਾਂ ਉੱਠ ਰਹੀਆਂ ਨੇ ਜਗਤ ਰੂਪੀ ਸਮੁੰਦਰ ਚ, ਇਹਨਾਂ ਚ ਰੁੜ ਗਏ ਆ ਉਹ, ਤੂੰ ਵੀ ਰੁੜ ਜਾਏਗਾ ਜੇ ਤੂੰ ਇਹਨਾਂ ਦੇ ਬਸ ਪੈ ਗਿਆ। ਤੂੰ ਹੰਕਾਰ ਕਰੇਗਾ ਕਿ ਮੈਂ ਸੰਸਾਰ ਤੋਂ ਪਾਰ ਹੋ ਸਕਦਾ, ਇਹ ਮਾਣ ਛੱਡ ਦੇ।
ਝੜ ਚੱਖੜ ਉਹਾੜ,
ਵੇਖ ਉੱਤੋਂ ਝੜ ਪੈ ਰਿਹਾ ਹੈ, ਝੜ ਆ ਰਿਹਾ ਹੈ ਅਤੇ ਚੱਖੜ ਝੁੱਲ ਰਿਹਾ ਹੈ, ਉਹ ਹੜ ਹੜ ਆ ਰਿਹਾ ਹੈ।
ਲਹਿਰੀ ਵਹਿਰ ਬੱਠੇ ਸਰੀ,
ਇਸੇ ਪ੍ਰਕਾਰ ਝੜ ਬੱਦਲ ਵਾਲੀ ਹੋਣ ਦਾ ਨਾਮ ਹੈ, ਤੇ ਚੱਖੜ ਸਾਧ ਸੰਗਤ ਜੀ ਹਵਾ ਵਗਣੀ ਤੇ ਬੱਦਲ ਹੋਣੇ ਤੇ ਉਹ ਹੜ ਹੜ ਵਗਣਾ, ਇਸ ਪ੍ਰਕਾਰ ਦਾ ਇਹ ਝੜ ਹੋ ਰਿਹਾ ਹੈ, ਮੋਹ ਰੂਪੀ ਝੜ ਹੋ ਰਿਹਾ ਹੈ ਅਤੇ ਚੱਖੜ ਲੋਭ ਰੂਪੀ ਝੁੱਲ ਰਿਹਾ ਹੈ, ਤੇ ਕਾਮ ਆਦਿਕਾਂ ਦਾ ਹੜ ਆ ਰਿਹਾ ਹੈ।
ਲਹਿਰੀ ਵਹਿਣ ਲਖੇ ਸਰੀ,
ਅਤੇ ਇਹ ਕਾਲ ਰੂਪੀ ਨਦੀ ਵਿੱਚ ਲਹਿਰਾਂ ਜਿਹੜੀਆਂ ਵਾਸ਼ਨਾ ਦੀਆਂ ਹਨ, ਤ੍ਰਿਸ਼ਨਾ ਦੀਆਂ, ਇਹ ਵਹਿਣ ਵਗ ਰਹੀਆਂ ਹਨ। ਬੇਅੰਤ ਲੋਕ ਇਸ ਵਾਸ਼ਨਾ ਰੂਪੀ ਲਹਿਰਾਂ ਵਿੱਚ ਡੁੱਬ ਗਏ, ਸੰਸਾਰ ਰੂਪੀ ਨਦੀ ਚੋਂ ਪਾਰ ਨਹੀਂ ਹੋ ਸਕੇ।
ਸਤਿਗੁਰ ਸਿਉ ਆਲਾਏ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਆਪ ਬੇਨਤੀ ਅਲਾ ਕਹਿਣਾ ਕਰ,
ਬੇੜੇ ਡੁੱਬਣ ਨਾਹਿ ਭਾਉ,
ਜੇ ਗੁਰੂ ਸਾਹਿਬ ਰਾਖੇ ਹੋ ਜਾਣਗੇ ਤਾਂ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਫੇਰ ਤੇਰੇ ਬੁੱਧੀ ਰੂਪੀ ਬੇੜੇ ਨੂੰ, ਸਰੀਰ ਰੂਪੀ ਬੇੜੇ ਨੂੰ ਡੁੱਬਣ ਦਾ ਡਰ ਨਹੀਂ ਰਹੇਗਾ, ਗੁਰੂ ਸਾਹਿਬ ਆਪਣੇ ਜਾਣ ਕੇ ਤੈਨੂੰ ਬਚਾ ਲੈਣਗੇ।
ਨਾਨਕ ਦੁਨੀਆਂ ਕੈਸੀ ਹੋ,
ਸਤਿਗੁਰੂ ਸਾਹਿਬ ਜੀ ਦਰਿਆ ਦੇ ਕਿਨਾਰੇ ਬੈਠੇ ਹੈ, ਉੱਥੇ ਮਾਈਆਂ ਦਾ ਇੱਕ ਜਥਾ ਆ ਗਿਆ, ਆਪੋ ਵਿੱਚ ਹੀ ਨਵੀਆਂ ਸਿੱਖਣ ਲੱਗੀਆਂ, ਕਹਿੰਦੀਆਂ ਸਿਆਪਾ ਕਿਵੇਂ ਕਰੀ ਲੈ, ਦੁਨੀਆਂ ਦੱਸਣ ਲੱਗੀਆਂ ਐਂ ਕਰ ਹੈ ਹੈ, ਓਏ 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 ਕਰ, ਉਹ ਜਿਹੜੀਆਂ ਕਰਦੀਆਂ ਇੱਕ ਨਾ ਤਾਂ ਤਾਲ ਨਹੀਂ ਪੂਰੀ ਦਾ, ਉਹਨੂੰ ਕੂਹਣੀ ਮਾਰ ਕੇ ਪਿੱਛੇ ਕਰ ਦਿੰਦੀਆਂ, ਫਿਰ ਦੁਨੀਆਂ ਪ੍ਰਧਾਨ ਬਣ ਕੇ ਸਿਆਪਾ ਪੂਰਾ ਤਾਲ ਪੂਰਦੀਆਂ, ਵੇਖ ਕੇ ਮਾਰਾ ਮਰਦਾਨੇ ਨੂੰ ਕਹਿਣ ਲੱਗੇ, ਵੇਖ ਮਰਦਾਨਿਆਂ ਕੀ ਕਵੈਦ ਕਰਦੀਆਂ, ਹੈ ਕੈਸੀ ਪੜ੍ਹਾਈ ਕਰਦੀਆਂ, ਇਹ ਵੇਖ ਲੈ ਇਹਨਾਂ ਦਾ ਸਕੂਲ ਨਵਾਂ ਹੀ ਹੈ, ਜਿੱਥੇ ਚਿਤ ਕਰਦਾ ਸਿਆਪਾ ਕਰਨ ਲੱਗ ਜਾਂਦੀ ਹੈ। ਉਸ ਵੇਲੇ ਬਚਨ ਉਚਾਰੇ ਹਨ ਮਹਾਰਾਜ ਨੇ,
ਨਾਨਕ ਦੁਨੀਆਂ ਕੈਸੀ ਹੋ ਗਈ,
ਸਤਿਗੁਰੂ ਜੀ ਕਹਿੰਦੇ ਦੁਨੀਆਂ ਜਿਹੜੀ ਵੇਖ ਲੋ ਕਿਹੋ ਜਿਹੀ ਹੋ ਗਈ ਹੈ,
ਸਾਲਕ ਮਿਤ ਨਾ ਰਹਿਓ ਕੋਈ,
ਸਾਲਕ ਸ੍ਰੇਸ਼ਟ ਵਿਚਾਰ ਵਾਲਾ, ਸਾਲਕ ਗਿਆਨਵਾਨ, ਕੋਈ ਦੁਨੀਆਂ ਦੇ ਅੰਦਰ ਸੱਜਣ ਪਿਆਰਾ ਨਹੀਂ ਰਿਹਾ ਕਿਸੇ ਦਾ,
ਭਾਈ ਬੰਦੀ ਹੇਤ ਚੁਕਾਇਆ,
ਜਿਹੜੇ ਭਰਾ ਹਨ ਤੇ ਸੰਬੰਧੀ ਹਨ ਸਾਰਿਆਂ ਨੇ ਹੇਤ ਮੋਹ ਚੁਕਾ ਦਿੱਤਾ ਹੈ,
ਦੁਨੀਆਂ ਕਾਰਨ ਦੀਨ ਗਵਾਇਆ,
ਦੁਨੀਆਂ ਮਾਇਆ ਦੇ ਕਾਰਨ ਵਾਸਤੇ ਦੀਨ ਧਰਮ ਨੂੰ ਸਾਰਿਆਂ ਨੂੰ ਗਵਾ ਲਿਆ ਹੈ,
ਹੈ ਹੈ ਕਰਕੇ ਓਹੇ ਕਰੇ,
ਇਹ ਵੇਖੋ ਭਾਈ ਮਰਦਾਨਿਆਂ, ਹੈ 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 ਓਏ 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 ਓਏ, ਇਸ ਪ੍ਰਕਾਰ ਤਾਲ ਪੂਰਦੀਆਂ ਹਨ ਕਰਦੀਆਂ ਹਨ,
ਗੱਲਾਂ ਪਿੱਟਣ ਸਿਰ ਖੋਹੇ,
ਇਹ ਗੱਲਾਂ ਨੂੰ ਪਿੱਟਦੀਆਂ ਹਨ, ਛਾਤੀ ਤੇ ਮਾਰਦੀਆਂ ਹਨ, ਪੱਟਾਂ ਤੇ ਮਾਰਦੀਆਂ, ਸਿਰ ਨੂੰ ਖੋਹਦੀਆਂ, ਇਸ ਪ੍ਰਕਾਰ ਦੀ ਕਵੈਦ ਕਰਦੀਆਂ ਹਨ, ਜਮਾਂ ਦੀ ਖੁਸ਼ੀ ਪ੍ਰਾਪਤ ਕਰਦੀਆਂ ਹਨ ਸਿਆਪਾ ਕਰਕੇ,
ਨਾਉ ਲੈਣ ਅਰ ਕਰਨ ਸਮਾਨ,
ਇਹ ਮਹਾਰਾਜ ਚੰਗੀਆਂ ਕਿਵੇਂ ਹੋ ਸਕਦੀਆਂ, ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਲੈਣ ਤੇ ਸਮਾਈ ਭਾਣਾ ਮੰਨਣ, ਰਜਾ ਵਿੱਚ ਮਸਤ ਹੋ ਕੇ ਚੱਲਣ,
ਨਾਨਕ ਤਿੰਨ ਬਲਿਹਾਰੈ ਜਾਇ,
ਗੁਰੂ ਸਾਹਿਬ ਕਹਿੰਦੇ ਉਹ ਮਾਈਆਂ ਚੰਗੀਆਂ ਹੈ, ਉਹਨਾਂ ਤੋਂ ਬਲਿਹਾਰ ਜਾਈਏ ਜਿਹੜੀਆਂ ਸਿਆਪਾ ਸੂਪਾ ਨਹੀਂ ਕਰਦੀਆਂ ਤੇ ਭਾਣੇ ਵੀ ਚੱਲਦੀਆਂ ਹਨ, ਉਹ ਧੰਨ ਹਨ ਮਾਤਾ ਭਾਣਾ ਮੰਨਣ ਵਾਲੀਆਂ, ਇਸੇ ਪ੍ਰਕਾਰ ਕਹਿੰਦੇ ਹਨ,
ਨਾਨਕ ਦੁਨੀਆਂ ਕੈਸੀ ਹੋਈ, ਹੈ ਹੈ ਕਰਕੇ ਓਹੇ ਕਰੇ,
ਦੇਖੋ ਹੈ ਪਰਮੇਸ਼ਰ ਭੂਤਕਾਲ ਚ ਵੀ ਸੀ ਤੇ ਹੈ ਵਰਤਮਾਨ ਸਮੇਂ ਚ ਵੀ ਹੈ, ਉਹ ਸੱਚੇ ਪਾਤਸ਼ਾਹ ਭਵਿੱਖਤ ਕਾਲ ਨੂੰ ਹੋਵੇਗਾ, ਮੂੰਹੋਂ ਚੁੰਚ ਗਿਆਨੀ ਕਹੀ ਤਾਂ ਇਉਂ ਜਾਂਦੇ ਹੈ ਕਿ ਤਿੰਨਾਂ ਕਾਲਾਂ ਚ ਬ੍ਰਹਮ ਸਤ ਸਰੂਪ ਹੈ,
ਗੱਲਾਂ ਪਿੱਟਣ ਸਿਰ
ਖੋਹੇ। ਪਰ ਭਾਈ ਗੱਲਾਂ ਹੀ ਪਿੱਟਦੇ ਆ, ਗੱਲਾਂ ਨੂੰ ਗੱਲਾਂ ਪਿੱਟਦੇ, ਧਾਰਨ ਨਹੀਂ ਹੈ ਇਹਨਾਂ ਦੇ ਅੰਦਰ। ਸਿਰ ਖੋਣ ਸਿਰ ਖੁੱਥੇ ਜੈਨੀ ਬਣੇ ਫਿਰਦੇ ਆ, ਭਰੀਆਂ ਹੱਥ ਸਵਾਹੀ ਮਾਊ ਪੀਊ ਕਿਰਤ ਗਵਾਉਣ ਵਾਲੀ ਹਾਲਤ ਹੈ। ਇਸੇ ਪ੍ਰਕਾਰ ਗੱਲਾਂ ਪਿੱਟਣ, ਗੱਲਾਂ ਹੀ ਪਿੱਟਦੇ ਆ, ਗਿਆਨ ਦੀਆਂ ਧਾਰਨ ਨਹੀਂ ਕਰਦੇ ਹਨ। ਸਿਰ ਹੰਕਾਰ ਦੇ ਵਿੱਚ ਖੋਹੇ ਗਏ ਆ, ਹੰਕਾਰ ਵਿੱਚ ਆਪਦੇ ਸਾਰਿਆਂ ਗੁਣਾਂ ਨੂੰ ਗਵਾਈ ਜਾਂਦੇ, ਖੋਈ ਜਾਂਦੇ ਹਨ।
ਨਾਉ ਲੈਣ ਅਰ ਕਰਨ ਸਮਾਈ,
ਜੇ ਸੱਚੇ ਪਾਤਸ਼ਾਹ ਦਾ ਨਾਮ ਲੈਣ ਤੇ ਭਾਣੇ ਨੂੰ ਮੰਨ ਕੇ ਸਮਾਈ ਧੀਰਜ ਧਾਰਨ ਕਰਨ,
ਨਾਨਕ ਤਿੰਨ ਬਲਿਹਾਰ
ਸਮਾਏ ਨਾ ਫਾਸਤੀ ਚ ਮਸਤੀ ਦਾ ਮਸਤ ਹੋ ਕੇ ਨਾਮ ਦਾ ਨਾਮ ਲੈਣ ਤੇ ਮਸਤੀ ਚਾੜਨ ਹਾਲ ਚਾੜਨ,
ਨਾਨਕ ਤਿੰਨ ਬਲਿਹਾਰ ਜਾਏ।
ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਈਓ, ਨਿਹਾਲ ਹਨ ਪੁਰਖ।
ਰੇ ਮਨ ਠੀਕ ਨਾ ਬੋਲੀਏ,
ਕੋਈ ਹੋਰ ਆਦਮੀ ਉਪਦੇਸ਼ ਲੈਣ ਵਾਸਤੇ ਮਹਾਰਾਜ ਦੇ ਕੋਲੇ ਆਇਆ ਹੈ, ਉਸ ਨੂੰ ਹਜ਼ੂਰ ਕਹਿੰਦੇ ਹਨ, ਸਿੱਖਿਆ ਦਿੰਦੇ ਹਨ।
ਰੇ ਮਨ ਠੀਕ ਨਾ ਡੋਲੀਏ,
ਰੇ ਹੇ ਭਾਈ ਆਪਣੇ ਮਨ ਨੂੰ ਸਿੱਖਿਆ ਦੇਈਏ, ਠੀਕ ਨਾ ਡੋਲੀਏ। ਡੀਗ ਰਸਤੇ ਚੋਂ ਨਹੀਂ ਡੋਲਣਾ ਚਾਹੀਦਾ, ਜੋ ਪਰਮਾਰਥ ਦਾ ਰਸਤਾ ਭਗਤੀ ਸਾਹਿਤ ਗਿਆਨ ਦਾ, ਇਸ ਰਸਤੇ ਚੋਂ ਡਾਵਾਂ ਡੋਲ ਨਹੀਂ ਹੋਣਾ ਚਾਹੀਦਾ। ਸੁਧੇ ਸੁਧੇ ਰੇਲ ਚਲੋ ਤੁਮ ਨਤਰ ਕੋ ਧੱਕਾ ਦੇਈ ਹੈ ਰੇ, ਕਦੇ ਡਿੰਗੇ ਹੋ ਕੇ ਬਿੰਗੇ ਹੋ ਕੇ ਕੁਸੰਗਤ ਚ, ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ, ਭਾਵ ਭਗਤ ਸਿੰਘ ਕਾਜਮੇ ਕਛੂ ਹੈ ਮੇਰੋ ਕਾਮ ਦਵਾਨ। ਇਹ ਡਿੰਗ ਡਿੰਗੇ ਰਸਤੇ ਕੁਸੰਗਤ ਚ ਨਹੀਂ ਕਦੇ ਡੋਲ ਕੇ ਜਾਣਾ ਚਾਹੀਦਾ। ਹੇ ਮਨ
ਸਿੱਧਾ ਮਾਰਗ,
ਸਿੱਧਾ ਮਾਰਗ ਜੋ ਵਾਹਿਗੁਰੂ ਦੀ ਭਾਵ ਭਗਤੀ ਦਾ ਹੈ, ਇਸ ਵਿੱਚ ਸਨਮੁਖ ਹੋ ਕੇ ਧਾਵ ਦੌੜਨਾ ਕਰੀਏ ਚੱਲੀਏ।
ਬਾਗ ਡਰਾਵਣੋ,
ਜੇ ਮਹਾਰਾਜ ਦੀ ਭਗਤੀ ਤੋਂ ਪਿੱਛੇ ਹੋ ਜਾਓਗੇ ਤੇ ਫਿਰ ਭਾਈ ਬਾਗ ਡਰਾਵਣੋ, ਕਾਲ ਰੂਪੀ ਸ਼ੇਰ ਹੈ, ਕਾਲ ਰੂਪੀ ਸ਼ੇਰ ਡਰ ਦੇਣ ਵਾਲਾ ਖੜਾ ਹੈ।
ਅੱਗੇ ਅਗਨ ਤਲਾਬ,
ਤੇ ਅੱਗੇ ਜੇ ਤੁਸੀਂ ਜਾਓਗੇ ਬੇਮੁਖ ਹੋ ਕੇ ਤੇ ਅੱਗ ਦਾ ਤਲਾਬ ਨਰਕ ਹੈ, ਜਾਂ ਨਰਕ ਚ ਪੈਣਾ ਪਊ ਜਾਂ ਕਾਲ ਖਾਵੇਗਾ, ਇਹ ਹਾਲਤ ਹੋਵੇਗੀ ਤੁਹਾਡੀ।
ਸਹਿ ਜੀਅਰਾ ਪਰ ਰਹੇ ਹੋ,
ਸਿੱਖ ਵੱਲੋਂ ਬੇਨਤੀ ਹੈ ਮਹਾਰਾਜ, ਮੇਰਾ ਹਿਰਦਾ ਜਿਹੜਾ ਹੈ ਇਹ ਸੰਸੇ ਚ ਪੈ ਰਿਹਾ ਹੈ।
ਮਾਂ ਕੋ ਅਵਰ ਨਾ ਢੰਗ,
ਮਾਂ ਕੋ ਮੇਰੇ ਤਾਂ ਹੀ ਮਹਾਰਾਜ ਹੋਰ ਕੋਈ ਢੰਗ ਤਰੀਕਾ ਨਹੀਂ ਦਿਸਦਾ, ਜਿਸ ਕਰਕੇ ਸੱਚੇ ਪਾਤਸ਼ਾਹ ਮੈਂ ਛੁੱਟ ਸਕਾਂ।
ਨਾਨਕ ਗੁਰਮੁਖ ਛੁੱਟੀ ਹੈ,
ਸਤਿਗੁਰੂ ਜੀ ਕਹਿੰਦੇ ਭਾਈ ਜੇ ਗੁਰਮੁਖ ਬਣ ਜਾਈਏ ਤਾਂ ਛੁਟਕਾਰਾ ਹੁੰਦਾ, ਮੁਕਤ ਹੁੰਦੀ ਹੈ।
ਹਰ ਪ੍ਰੀਤਮ ਸਿਉ ਸੰਗ,
ਗੁਰਮੁਖ ਕੌਣ ਹੈ ਜਿਨ੍ਹਾਂ ਦਾ ਹਰੀ ਪਿਆਰੇ ਅਕਾਲ ਪੁਰਖ ਨਾਲ ਸਾਥ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਬੰਧਨ ਨਹੀਂ, ਸਭ ਛੁੱਟ ਗਏ ਬੰਧਨਾਂ ਤੋਂ।
ਬਾਗ ਮਰੇ ਮਨ ਮਾਰੀਏ,
ਮਾਰਾ ਕਾਲ ਰੂਪੀ ਸ਼ੇਰ ਨੂੰ ਕਿਵੇਂ ਮਾਰੀਏ, ਮਹਾਰਾਜ ਕਹਿੰਦੇ ਮਨ ਦਾ ਮੰਦਾ ਸੁਭਾਅ ਮਾਰ ਲਈਏ, ਕਾਲ ਰੂਪੀ ਬਾਗ ਸ਼ੇਰ ਵੀ ਆਪੇ ਮਰ ਜਾਂਦਾ ਹੈ। ਬਾਗ ਜਿਹੜਾ ਹੈ ਇਹ ਸ਼ੇਰ ਦੀ ਕਿਸਮ ਦਾ ਸ਼ੇਰ ਨਹੀਂ ਤੇ ਪੇਟੋਂ ਹੈ ਤੇ ਹੋਰ ਜਾਨਵਰਾਂ ਦਾ ਇਹ ਪੁੱਤਰ ਹੈ। ਇਸ ਪ੍ਰਕਾਰ ਇਹ ਕਾਲ ਰੂਪੀ ਬਾਗ ਜਿਹੜਾ ਹੈ ਮਰ ਜਾਂਦਾ ਹੈ, ਜੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਈਏ।
ਸਤਿਗੁਰ ਦੀ ਕਿਰਪਾ,
ਕਾਲ ਨੂੰ ਉਹੋ ਹੀ ਮਾਰ ਸਕਦਾ ਹੈ ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਪ੍ਰਾਪਤ ਹੋਈ ਹੋਵੇ।
ਆਪ ਪਛਾਣ ਹਰ ਮਿਲੇ,
ਜੇ ਆਪਣੇ ਆਤਮਾ ਦੀ ਪਛਾਣ ਕਰੇ ਤੁੰਗ ਪਦ ਦੇ ਲੱਖ ਅਰਥ ਦੀ, ਤਾਂ ਹਰੀ ਤਤਪਾ ਦਾ ਲੱਖ ਅਰਥ ਮਿਲ ਜਾਂਦਾ ਹੈ।
ਦੌੜ ਨਾ ਮਰਨਾ,
ਫਿਰ ਭਾਈ ਉਹਨਾਂ ਦਾ ਮਰਨਾ ਸੰਸਾਰ ਚ ਨਹੀਂ ਹੁੰਦਾ, ਪੁਰਖ ਮੁਕਤ ਹੋ ਜਾਂਦੇ ਹਨ।
ਚਿੱਕੜ ਹਾਥ ਨਾ ਬੂਡਈ,
ਇਹ ਚਿੱਕੜ ਵਿੱਚ ਦੇਵੀ ਦੇਵਤਿਆਂ ਦੀ ਜਿਹੜੀ ਉਪਾਸ਼ਨਾ ਕਰਨੀ ਹੈ, ਵਿਸ਼ਿਆਂ ਜਿਹੜਾ ਚਿੱਤ ਜੋੜਨਾ ਹੈ, ਇਹ ਕਿਚੜ ਚਿੱਕੜ ਦੇ ਵਿੱਚ, ਕੀਚੜ ਦੇ ਵਿੱਚ, ਪਦਾਰਥ ਰੂਪੀ ਚਿੱਕੜ ਚ ਆਪਦਾ ਮਨ ਰੂਪੀ ਹੱਥ ਨਹੀਂ ਡਵਾਉਣਾ ਚਾਹੀਦਾ।
ਏਕਾ ਨਦਰ ਨਿਹਾਲ,
ਇੱਕ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣੋ। ਜਦੋਂ ਮਹਾਰਾਜ ਇੱਕ ਪਰਮੇਸ਼ਰ ਨਜ਼ਰ ਕਰੇਗਾ ਤੇ ਉਸ ਨੂੰ ਵੇਖੋਗੇ ਤੇ ਨਿਹਾਲ ਹੋ ਜਾਓਗੇ।
ਨਾਨਕ ਗੁਰਮੁਖ ਉਭਰੇ,
ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹਨਗੇ ਉਹ ਇਸ ਪ੍ਰਕਾਰ ਬਚੇ ਹੈ।
ਸਰਵਰ ਸੱਚੀ ਪਾਲ,
ਗੁਰੂ ਸਰਵ ਸਰਵਰ ਸੰਸਾਰ ਰੂਪੀ ਸਰੋਵਰ ਤੇ ਸੱਚੀ ਗੁਰੂ ਸਾਹਿਬ ਦੀ ਜਿਹੜੀ ਸ਼ਰਨ ਹੈ, ਇਹ ਪਾਲ ਬਟ ਨਿਕਲੀ ਹੋਈ ਹੈ, ਪੁਲ ਬੰਨਿਆ ਹੋਇਆ ਹੈ, ਗੁਰੂ ਸਾਹਿਬ ਦੀ ਭਗਤੀ ਰੂਪੀ ਪੁਲ ਦੁਆਰਾ ਸੰਸਾਰ ਰੂਪੀ ਸਰੋਵਰ ਤੋਂ ਪਾਰ ਲੰਘ ਜਾਈਦਾ ਹੈ।
ਅਗਨ ਮਰੇ ਜਲ ਲੋੜ ਲਾਓ,
ਫਿਰ ਮਹਾਰਾਜ ਜੀ ਜਿਹੜਾ ਕਿਹਾ ਸੀ ਅੱਗੇ ਅਗਨ ਤਲਾਓ, ਨਰਕ ਰੂਪੀ ਅੱਗ ਦਾ ਤਲਾਓ, ਮਾਤਾ ਦੇ ਗਰਭ ਰੂਪੀ ਅੱਗ ਦਾ ਤਲਾਓ, ਵਕਾਰ ਰੂਪੀ ਅੱਗ ਦਾ ਤਲਾ ਇਹ ਕਿਵੇਂ ਨਿਵਰਤ ਹੋਵੇ? ਤਾਂ ਮਹਾਰਾਜ ਕਹਿੰਦੇ ਹਨ,
ਅਗਨ ਮਰੈ ਜਲ ਲੋੜ ਲਹੋ।
ਹੇ ਭਾਈ, ਇਹ ਕਾਲ ਰੂਪੀ ਅੱਗ ਦੀ ਤਾਂ ਨਿਵਰਤੀ ਹੁੰਦੀ ਹੈ, ਨਰਕ ਰੂਪੀ ਅੱਗ ਦੀ ਤਾਂ ਨਿਵਰਤੀ ਹੁੰਦੀ ਹੈ, ਕਾਮ ਰੂਪੀ ਅੱਗ ਦੀ ਤਾਂ ਨਿਵਰਤੀ ਹੁੰਦੀ ਹੈ, ਗਰਭ ਦੇ ਦੁੱਖ ਰੂਪੀ ਕਾਲ ਦੀ ਅੱਗ ਦੀ ਤਾਂ ਨਿਵਰਤੀ ਹੁੰਦੀ ਹੈ, ਜੇ ਮਹਾਰਾਜ ਜਲ ਲੋੜ ਲਓ ਭਾਲ ਲਵੇ ਖੋਜ ਲਵੇ।
ਬਿਨ ਗੁਰ ਨਿਤ ਜਲ ਨਾ,
ਬਿਨਾਂ ਸਤਿਗੁਰਾਂ ਤੋਂ ਜਲ ਦਾ ਸਮੁੰਦਰ ਹੋਰ ਕਿਤੋਂ ਨੀ ਮਿਲਣਾ। ਸਾਰੇ ਜਲ ਦੇ ਅੰਮ੍ਰਿਤ ਦੇ ਸਮੁੰਦਰ ਗੁਰੂ ਸਾਹਿਬ ਹੈ, ਉਹਨਾਂ ਦੇ ਪਾਸੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਣੀ ਹੈ।
ਜਨਮ ਮਰੈ ਪਰਮ ਆਈਐ।
ਜਿਹੜੇ ਗੁਰੂ ਸਾਹਿਬ ਦਾ ਉਪਦੇਸ਼ ਨਹੀਂ ਕਮਾਉਂਦੇ ਉਹ ਜਮਦੇ ਮਰਦੇ ਰਹਿੰਦੇ, ਜੂਨਾਂ ਚ ਭਰਮਾਏ ਜਾਂਦੇ ਹਨ।
ਲੱਖ ਕਰਮ ਕਮਾ,
ਜੇ ਇੱਕ ਕਰਮ ਕੀ ਲੱਖਾਂ ਕਰਮ ਕਮਾ ਲੇ ਫੇਰ ਵੀ ਮੁਕਤ ਨਹੀਂ ਹੋ ਸਕਦੇ।
ਜਮ ਜਾਗਾਤ ਨਾ ਲੱਗੇ,
ਉਹਨਾਂ ਨੂੰ ਭਾਈ ਜਮ ਜਿਹੜਾ ਜਗਾਤ ਮੰਗਣ ਵਾਲਾ ਹੈ ਕਰਮਾਂ ਧਰਮਾਂ ਦੀ, ਲੋਕ ਦੰਡ ਪਿਤਰ ਦੰਡ ਦੀ, ਉਹਨਾਂ ਦੇ ਨੇੜੇ ਨਹੀਂ ਲੱਗ ਸਕਦਾ।
ਜੇ ਚੱਲੇ ਸਤਿਗੁਰ ਭਾ,
ਜਿਹੜੇ ਸਤਿਗੁਰ ਦੇ ਅਨੁਸਾਰ ਹੋ ਕੇ ਸਾਧ ਸੰਗ ਜੀ ਚੱਲਦੇ ਹਨ।
ਨਾਨਕ ਨਿਰਮਲ ਅਮਰ ਪਦ,
ਸਤਿਗੁਰੂ ਜੀ ਕਹਿੰਦੇ ਨਿਰਮਲ ਰੂਪ ਜੋ ਪਰਮੇਸ਼ਰ ਹੈ, ਅਮਰ ਪਦਵੀ ਦੇ ਦੇਣ ਵਾਲਾ ਉਹਦਾ ਨਾਮ ਹੈ।
ਹਰ ਮੇਲਾ ਮੇਲਾ,
ਗੁਰੂ ਸਾਹਿਬ ਉਹ ਸਰੀਰ ਦੇ ਨਾਲ ਮਿਲਾ ਦਿੰਦੇ ਹੈ ਤੇ ਤਾਂ ਸਿੱਖ ਦਾ ਮੇਲ ਹੁੰਦਾ। ਜਿਨ੍ਹਾਂ ਨੂੰ ਗੁਰੂ ਸਾਹਿਬ ਹਰੀ ਨਾਲ ਮਿਲਾ ਦਿੰਦੇ ਹੈ ਉਹ ਅੱਗੇ ਗੁਰਮੁਖ ਹੋਰਨਾਂ ਨੂੰ ਮਿਲਾਉਂਦੇ ਹਨ।
ਕੱਲਰ ਕੇਰੀ ਛੱਪੜੀ,
ਗੁਰਾਂ ਦਾ ਮਿਲਾਇਆ ਹਰੀ ਮਿਲਦਾ ਹੈ ਤੇ ਉਹਨਾਂ ਸਿੱਖਾਂ ਨੂੰ ਮੇਲ ਲੈਂਦਾ ਹੈ।
ਕੱਲਰ ਕੇਰੀ ਛੱਪੜੀ,
ਜਿਵੇਂ ਸਾਧ ਸਿੰਘ ਜੀ ਕੱਲਰ ਦੀ ਧਰਤੀ ਵਿੱਚ ਛੱਪੜੀ ਹੁੰਦੀ ਹੈ,
ਕਊਆ ਮਲ ਮਲ ਨਹਾਏ,
ਕਾਂ ਉੱਥੇ ਮਲ ਮਲ ਕੇ ਉਹਦੇ ਚ ਇਸ਼ਨਾਨ ਕਰਦਾ ਹੈ,
ਮਨ ਤਨ ਮਹਿਲਾ ਅਵਗੁਣੀ।
ਇਸੇ ਪ੍ਰਕਾਰ ਸਾਧ ਸਿੰਘ ਜੀ ਕੱਲਰ ਦੀ ਕੁਸੰਗੀਆਂ ਆਦਮੀਆਂ ਦੀ ਜਿਹੜੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਹੈ, ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਹੈ, ਇਹ ਕੁਸੰਗਤ ਰੂਪੀ ਕੱਲਰ ਦੀ, ਜਿੱਥੇ ਸਰਦਾ ਰੂਪੀ ਸਾਧ ਸੰਗੀ ਚੰਗੀ ਜ਼ਮੀਨ ਨਹੀਂ ਹੈ, ਇਹ ਕੱਲਰ ਦੀ ਛਬੜੀ ਨਹੀਂ ਆਈ ਕੁਸੰਗਤ ਹੈ।
ਕਊਆ ਮਲ ਮਲ
ਨਹੀਂ ਆਈ, ਜਿਹੜੇ ਅੰਦਰੋਂ ਬਾਹਰੋਂ ਪਾਪੀ ਹੈ ਉਹ ਮਲ ਮਲ ਕੇ ਇਸ਼ਨਾਨ ਕਰਦੇ ਹੈ,
ਮਨ ਤਨ ਮੈਲਾ ਅਵਗੁਣੀ,
ਉਹਨਾਂ ਦਾ ਮਨ ਵੀ ਤਨ ਔਗਣਾ ਕਰਕੇ ਮੈਲਾ ਹੋਇਆ ਹੈ।
ਚਿੰਜ ਭਰੀ ਗੰਦੀ ਆ,
ਉਹ ਚਿੰਜ ਜਿਹੜੀ ਭਰਦੇ ਆ ਉਸੇ ਗੰਦੀ ਆਏ ਉਸ ਕਲਰ ਦੀ ਪਾਣੀ ਵਿੱਚੋਂ, ਉਹ ਵੀ ਚਿੰਜ ਜਿਹੜੀ ਹੈ ਚੰਗੀ ਨੀ ਵਿਸ਼ਟਾ ਦੇ ਨਾਲ ਭਰ ਲੈਂਦੇ ਆ ਕੇ, ਇਵੇਂ ਆਪਣੇ ਜਵਾਨ ਰੂਪੀ ਚਿੰਜ ਜਿਹੜੀ ਹੈ ਮੁੱਖ ਰੂਪੀ ਚੁੰਜ ਇਹ ਪਰਾਈ ਨਿੰਦਿਆ ਰੂਪੀ ਗੰਦ ਦੇ ਨਾਲ ਭਰ ਲੈਂਦੇ ਹਨ। ਇਸ ਪ੍ਰਕਾਰ ਗੰਦੀ ਵਿਸ਼ਿਆਂ ਦੀ ਵਾਸ਼ਨਾ ਰੂਪੀ ਜਿਹੜੀ ਕਰਨੀ ਹੈ ਅੰਦਰ, ਇਹ ਚੁੰਝ ਉਹਨਾਂ ਨੇ ਆਪਦੀ ਬਿਰਤੀ ਨੂੰ ਭਰਨਾ ਕੀਤਾ ਹੈ।
ਸਰਵਰ ਹੰਸ ਨਾ ਜਾਣਿਆ,
ਜਿਵੇਂ ਸਾਧ ਸੰਗਤ ਜੀ ਸਾਖੀ ਦੱਸਦੇ ਹਨ, ਇੱਕ ਮਾਨ ਸਰੋਵਰ ਦੇ ਉੱਤੇ ਹੰਸ ਰਹਿੰਦਾ ਸੀ, ਉਹਦੇ ਕੋਲੇ ਕਾਂ ਸਾਧ ਸੰਗਤ ਜੀ ਆ ਗਿਆ। ਹੰਸ ਕਹਿਣ ਲੱਗਾ, ਲੈ ਵੀ ਮੈਂ ਮੋਤੀ ਤੇ ਹੀਰਿਆਂ ਦੀ ਖੁਰਾਕ ਖਾਂਦਾ, ਤੂੰ ਛਕ ਲੈ ਜੋ ਕੁਛ ਛਕਣਾ। ਕਹਿੰਦਾ, ਨਹੀਂ ਜੀ ਇਹ ਨਹੀਂ ਮੇਰੀ ਖੁਰਾਕ, ਸਾਡੀ ਜਿਹੜੀ ਖੁਰਾਕ ਆ ਉਹ ਬਹੁਤ ਵੱਧ ਕੇ ਹੈ, ਤੁਸੀਂ ਜੇ ਵੇਖੋ ਤਾਂ ਪਤਾ ਲੱਗੇ। ਹੰਸ ਸੀ ਨਿਸ਼ਕਾਪਟ ਸੁਭਾਅ ਵਾਲਾ, ਕਹਿੰਦਾ ਚੱਲ ਬਈ ਵਿਖਾ। ਕਹਿਣ ਲੱਗਾ ਚੱਲਦੇ ਹਾਂ। ਉੱਥੋਂ ਮਾਨ ਸਰੋਵਰ ਤੋਂ ਉਡਾਰੀ ਮਾਰ ਕੇ ਲਿਆਇਆ, ਪਹਿਲਾਂ ਰਸਤੇ 'ਚ ਆ ਕੇ ਸਾਧ ਸਿੰਘ ਜੀ ਕਰੰਗਾਂ 'ਤੇ ਬਿਠਾ ਲਿਆ। ਕਰੰਗਾਂ ਕੋਲੋਂ ਬਦਬੂ ਆਈ ਹੰਸ ਨੂੰ, ਕਹਿੰਦਾ ਉਹ ਇੱਥੇ ਕਿਉਂ ਬਿਠਾਇਆ? ਕਹਿੰਦਾ ਐਵੇਂ ਮਾੜਾ ਜਿਹਾ ਆਰਾਮ ਕਰਦੇ ਹਾਂ, ਚੱਲ ਤੈਨੂੰ ਚੰਗੀ ਜਗ੍ਹਾ ਵਿਖਾਵਾਂ। ਰਾਜੇ ਭੋਜ ਦੀ ਜਿੱਥੇ ਸਭਾ ਲੱਗੀ ਹੋਈ ਸੀ ਉੱਥੇ ਲੈ ਗਿਆ ਕਾਂ। ਹੰਸ ਜਾ ਕੇ ਨਿਸ਼ਕਪਟ ਦੇ ਨਾਲ ਬਿਰਸ਼ ਤੇ ਬਹਿ ਗਿਆ। ਕਹਿੰਦਾ ਕਿਉਂ ਬਈ, ਇੱਥੇ ਹੈ ਨਾ ਤਰਫਲੇਲ ਉੱਡਦੇ, ਵੇਖ ਕਿਸ ਪ੍ਰਕਾਰ ਦੀ ਖੁਸ਼ਬੂ ਫੈਲੀ। ਕਹਿੰਦੇ ਹਾਂ ਇਹ ਵੱਧ ਕੇ ਹੈ, ਕਾਂ ਦਾ ਸੁਭਾਅ ਬਿੱਠ ਕਰਕੇ ਉੱਡ ਗਿਆ। ਰਾਜੇ ਭੋਜ ਦੀ ਉਸ ਵੇਲੇ ਸਭਾ ਦੇ ਵਿੱਚ ਉਹਦੀ ਪੁਸ਼ਾਕ ਤੇ ਬਿੱਠ ਡਿੱਗ ਪਈ। ਉਹਨ ਕਿਹਾ ਵੇ ਕਾਂ ਬਿੱਠ ਕਰਤੀ ਹੈ ਵੇਖੋ। ਜਦੋਂ ਵੇਖਿਆ ਨੌਕਰ ਨੇ ਕੀ ਵੇਖਦਾ, ਕਾਂ ਤਾਂ ਉੱਡ ਗਿਆ ਬਿੱਠ ਕਰਕੇ, ਤੇ ਹੰਸ ਦੇ ਤੀਰ ਮਾਰਤਾ। ਜਦ ਹੰਸ ਦੇ ਤੀਰ ਮਾਰਿਆ ਤੇ ਹੰਸ ਥੱਲੇ ਆ ਡਿੱਗਾ। ਕਹਿਣ ਲੱਗਾ, ਮੈਂ ਤਾਂ ਕਾਂ ਨਹੀਂ, ਮੈਂ ਤਾਂ ਹੰਸ ਹੈ ਮਾਨ ਸਰੋਵਰ ਤੇ ਰਹਿਣ ਵਾਲਾ। ਉਸ ਵੇਲੇ ਫਿਰ ਇਸ ਨੇ ਰਾਜੇ ਭੋਜ ਨੇ ਹੱਥਾਂ ਚ ਪਕੜਿਆ, ਉਹਦਾ ਇਲਾਜ ਕੀਤਾ, ਰਾਜੀ ਕਰਕੇ ਕਿਹਾ ਤੂੰ ਤੇ ਕਾਂ ਦੀ ਸੰਗਤ ਕਰਕੇ ਮਾਰਿਆ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਕਹਿੰਦੇ ਹਨ,
ਸਰਵਰ ਹੰਸ ਨਾ ਜਾਣਿਆ,
ਇਹ ਮਾਨ ਸਰੋਵਰ ਹੈ ਸਤਿਗੁਰੂ ਮਹਾਰਾਜ ਸਾਹਿਬ, ਜਾਂ ਮਾਨ ਸਰੋਵਰ ਹੈ ਸਤਸੰਗਤ। ਹੰਸ ਦੀ ਨਿਆਈ ਮਹਾਤਮਾ ਤੱਤ ਵੇ ਤੇ ਹਨ, ਗਿਆਨਵਾਨ ਪੁਰਖ, ਉਹਨਾਂ ਨੇ ਜਾਣਿਆ ਨੀ ਇਸ ਗੱਲ
ਨੂੰ। ਇਹ
ਜਿਹੜਾ ਕਾਂ ਹੈ ਖੋਟਾ ਪੰਛੀ ਹੈ, ਇਹਦੀ ਕੁਸੰਗਤ ਨਹੀਂ ਕਰਨੀ ਚਾਹੀਦੀ। ਜਿਹੜਾ ਨਿੰਦਿਆ ਰੂਪੀ ਬਿਸ਼ਟਾ ਖਾਂਦਾ ਹੈ ਅਤੇ ਇਸੇ ਪ੍ਰਕਾਰ ਹੱਡਾ ਰੇੜਿਆਂ ਵਿਚ ਰਹਿੰਦਾ ਹੈ, ਪਦਾਰਥਾਂ ਰੂਪੀ ਵਿਸ਼ੇ ਭੋਗਦਾ ਹੈ, ਇਹ ਕੁਪੰਖੀ ਖੋਟਾ ਪੰਛੀ ਹੈ, ਇਹਦੀ ਕੁਸੰਗਤ ਕਰਨੀ ਚਾਹੀਦੀ ਨਹੀਂ ਹੈ ਜੀਵ ਨੂੰ।
ਸਾਕਤ ਸਿਉ ਐਸੀ ਪ੍ਰੀਤ,
ਜਿਵੇਂ ਉਹ ਮਾਨ ਸਰੋਵਰ ਦੇ ਹੰਸ ਨੂੰ ਮਰਵਾ ਦਿੱਤਾ ਸੀ, ਇਸੇ ਪ੍ਰਕਾਰ ਇਹ ਜੇ ਕੁਥਾਨ ਜਾ ਕੇ ਕਪਟੀ ਆਦਮੀ ਸਿੜਦਾ ਹੈ ਜਿੱਥੇ ਬਚਣ ਦਾ ਕੋਈ ਉਪਾਅ ਨਾ ਹੋਵੇ, ਉਹਦੇ ਗੁਣ ਵੀ ਸਾਰੇ ਨਾਸ਼ ਹੋ ਜਾਣ।
ਸਾਕਤ ਸਿਉ ਐਸੀ ਪ੍ਰੀਤ,
ਸਾਕਤ ਪੁਰਖਾਂ ਦੇ ਨਾਲ ਇਹੀ ਜੀ ਪ੍ਰੀਤੀ ਹੈ, ਸਮਝ ਲਓ।
ਜੋ ਗਿਆਨੀ ਰੰਗ,
ਇਹ ਗਿਆਨਵਾਨ ਰੰਗ ਪ੍ਰੇਮ ਦੇ ਨਾਲ, ਰੰਗ ਇਸ ਢੰਗ ਦੇ ਨਾਲ ਬੁੱਝਣਾ ਕਰੋ, ਸਮਝਣਾ ਕਰੋ। ਸਾਕਤ ਪੁਰਖਾਂ ਦੀ ਕੁਸੰਗਤ ਨਹੀਂ ਕਰਨੀ ਚਾਹੀਦੀ, ਗਿਰਾਵਟ ਪ੍ਰਾਪਤ ਹੁੰਦੀ ਹੈ। ਜਿਵੇਂ ਮਾਨ ਸਰੋਵਰ ਦਾ ਹੰਸ ਮਾਰਿਆ ਗਿਆ ਸੀ, ਇਸੇ ਪ੍ਰਕਾਰ ਮਾਰੇ ਜਾਂਦੇ ਹੈ ਜਿਹੜੇ ਕੁਸੰਗਤ ਦੇ ਵਿੱਚ ਆਉਂਦੇ ਆ ਜਾਂਦੇ ਹਨ।
ਸੰਤ ਸਭਾ ਜੈਕਾਰ ਕਰ,
ਜਿੱਥੇ ਮਹਾਂਪੁਰਖਾਂ ਸੰਤਾਂ ਦੀ ਸਭਾ ਹੋਵੇ, ਉਹਨਾਂ ਨੂੰ ਮਿਲ ਕੇ ਜੈ ਜੈਕਾਰ ਕਰਨਾ ਚਾਹੀਦਾ ਹੈ।
ਗੁਰਮੁਖ ਕਰਮ ਕਮਾ,
ਮਨਮੁਖਾਂ ਵਾਲੇ ਕਰਮ ਨਹੀਂ ਕਰਨੇ ਚਾਹੀਦੇ, ਕਿਸੇ ਦੀ ਨਿੰਦਿਆ ਚੁਗਲੀ ਚੋਰੀ ਜਾਰੀ ਠੱਗੀ, ਗੁਰਮੁਖਾਂ ਵਾਲੇ ਕਰਮ ਕਰਨੇ ਚਾਹੀਦੇ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ। ਇਸ ਪ੍ਰਕਾਰ ਗੁਰਮੁਖਾਂ ਵਾਲੇ ਕਮਾਈ, ਨਿਸਕਾਮ ਕਰਮਾਂ ਦੀ ਪਰਵਕਾਰ ਵੀ ਕਮਾਓ।
ਨਿਰਮਲ ਨਾਵਣ ਨਾਨਕ,
ਸਤਿਗੁਰੂ ਜੀ ਕਹਿੰਦੇ ਨੇ ਉਜਲ ਤੀਰਥ ਹੈ ਇਹ ਸਾਧ ਸੰਗਤ ਜਿਹੜੀ ਹੈ, ਜਿਸ ਵਿੱਚ ਪਰਮੇਸ਼ਵਰ ਦਾ ਨਿਰਮਲ ਨਾਮ ਹੈ, ਇਹ ਇਸ਼ਨਾਨ ਕਰੋ, ਜਿਹੜਾ ਸੁਣਨਾ ਮੰਨਣਾ ਕਮਾਉਣਾ ਹੈ।
ਗੁਰ ਤੀਰਥ ਦਰਿਆ,
ਸਤਿਗੁਰੂ ਸਾਹਿਬ ਤਾਂ ਭਾਈ ਤੀਰਥ ਦੀ ਨਹੀਂ ਆਈ ਹੈ, ਤੀਰਥ ਵੀ ਮਹਾਰਾ ਸੂਰਜ ਕੁੰਡ ਜਿਵੇਂ ਚਮਜੂਆਂ ਪੈ ਜਾਂਦੀਆਂ, ਇਸ ਪ੍ਰਕਾਰ ਦਾ ਨਹੀਂ ਹੈ। ਦਰਿਆ ਦੀ ਨਹੀਂ ਆਈ ਹੈ, ਚੱਲਦੇ ਬਹਿਣ ਦੀ ਨਹੀਂ ਆਈ ਹਨ, ਇਸੇ ਪ੍ਰਕਾਰ ਗੁਰੂ ਸਾਹਿਬ ਤੀਰਥ ਪਵਿੱਤਰਤਾ ਹਨ, ਦਰਿਆ ਦਰ ਵੀ ਭੂਤ ਹਨ, ਸਦਾ ਸਿੱਖਾਂ ਨੂੰ ਪਰਮਾਰਥ ਵਿੱਚ ਜੋੜਨ ਵਾਲੇ ਹਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਪਰਮ ਪਵਿੱਤਰ ਬਾਣੀ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। ਹੋਰ ਹੁਣ ਗੁਰਮੁਖਾਂ ਨੇ ਵੀ ਟਾਈਮ ਲੈਣਾ ਹੈ ਅਤੇ ਮਹਾਂਪੁਰਖਾਂ ਦਾ ਜੋ ਵਾਹਿਗੁਰੂ ਦੇ ਵਿੱਚ ਮਿਲਣ ਦਾ ਸਮਾਂ ਹੈ, ਜਿਸ ਬਾਬਤ ਕਬੀਰ ਜੀ ਨੇ ਕਿਹਾ, ਕਬੀਰ ਸੰਤ ਮੂਹੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋ ਸਾਗਤ ਵਾਪਰੇ ਜੋ ਹਾਟੇ ਹਾਟ ਵਕਾਏ। ਮਹਾਂਪੁਰਖ ਜਿਹੜੇ ਹਨ ਆਪਣੇ ਸਰੂਪ ਵਿੱਚ ਪਹੁੰਚਦੇ ਹੈ, ਉਹਨਾਂ ਦੀ ਬਾਬਤ ਕੀ ਰੋਣਾ ਹੈ। ਪਰ ਨਾਲ ਸਾਧ ਸੰਗਤ ਜੀ ਜਗਿਆਸੂਆਂ ਦਾ ਜਿਹੜਾ ਵਿਛੋੜਾ ਪੈ ਜਾਂਦਾ ਹੈ, ਉਹ ਸਾਧ ਸੰਗਤ ਜੀ ਵਿਛੋੜਾ ਸਹਾਰਿਆ ਨਹੀਂ ਜਾ ਸਕਦਾ। ਮਹਾਰਾਜ ਦੇ ਪਿਆਰਿਆਂ ਦਾ ਜਿਹੜਾ ਵਿਯੋਗ ਹੈ, ਉਹ ਵਿਯੋਗ ਪਿੱਛੇ ਵੀ ਸਾਧ ਸੰਗਤ ਜੀ ਉਹਨਾਂ ਦੇ ਜੇ ਵਾਹਿਗੁਰੂ ਚੇਤੇ ਆਵੇ ਤਾਂ ਜੀਵਨ ਉੱਚਾ ਹੋ ਜਾਂਦਾ, ਮਨ ਵਿਕਾਰਾਂ ਵੱਲੋਂ ਬਚ ਜਾਂਦਾ ਹੈ। ਅਤੇ ਨਾਲ ਇਉਂ ਕਹਿੰਦੇ, ਰੋਵੋ ਸਾਗਤ ਵਾਪਰੇ ਜੋ ਹਾਟੇ ਹਾਟ ਵਕਾਏ। ਜਿਹੜੇ ਸਾਗਤ ਪੁਰਖ ਹੈ, ਬਪੜੇ ਤੁੱਛ ਹੈ, ਉਹਨਾਂ ਬਾਬਤ ਬਰਾਗ ਕਰੋ, ਜਿਨ੍ਹਾਂ ਨੂੰ ਜੂਨਾ ਰੂਪੀ ਹਟਾਟੇ ਦਿਖਦੇ ਫਿਰਨਾ, ਕਦੇ ਕਿਸੇ ਜੂਨ ਚ ਜਾ ਪਏ, ਕਦੇ ਕਿਸੇ ਜੂਨ ਚ, ਉਹਨਾਂ ਦੀ ਬਾਬਤ ਅਫਸੋਸ ਕਰਨਾ ਚਾਹੀਦਾ ਕਿ ਮਨੁੱਖਾ ਜਨ ਨੂੰ ਪਾ ਕੇ ਧਰੂਨ ਦੇਖ ਲਓ ਵਾਹਿਗੁਰੂ ਦੀ ਪ੍ਰਾਪਤੀ ਕੀਤੀ, ਕਬੀਰ ਸਾਹਿਬ ਨੂੰ ਵਾਹਿਗੁਰੂ ਦੀ ਪ੍ਰਾਪਤੀ ਕੀਤੀ, ਧੰਨੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਏਡੇ ਉੱਚੇ ਮਹਾਂਪੁਰਖ ਹੋਏ। ਤੇ ਇਸੇ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਜੀ ਦੁਨੀਆਂ ਦੇ ਵਿੱਚ ਆਪ ਨਾਮ ਜਪਦੇ ਤੇ ਹੋਰਨਾਂ ਨੂੰ ਜਪਾ ਕੇ ਨਿਹਾਲ ਕਰਦੇ ਅਤੇ ਸੰਗੀਆਂ ਨੂੰ ਵੀ ਤਾਰਿਆ ਹੈ, ਆਪ ਵੀ ਤਰੇ ਹਨ। ਇਹੋ ਜਿਹੇ ਮਹਾਂਪੁਰਖਾਂ ਦੇ ਇਹ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅਵਤਾਰ ਸਥਾਨ ਵਿੱਚ 8 ਸਾਲ ਤੋਂ ਸੰਤ ਕਰਤਾਰ ਸਿੰਘ ਜੀ ਇਹ ਜਿਹੜਾ ਜੋੜ ਮੇਲਾ ਮਨਾ ਰਹੇ ਹਨ। ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਜਿਹੜੀਆਂ ਮੁਲਕ ਦੀ ਤਬਦੀਲੀ ਵੇਲੇ ਇਸ ਇਲਾਕੇ ਚ ਆਈਆਂ ਹੋਈਆਂ ਹਨ, ਉਹ ਇਹਨਾਂ ਦੇ ਇੱਥੇ ਉਪਕਾਰ ਕਰਕੇ ਇੱਥੇ ਆ ਕੇ ਜੁੜ ਜਾਂਦੀਆਂ ਹਨ ਤੇ ਮਿਲ ਕਰਕੇ ਕੀਰਤਨ ਭਜਨ ਅਤੇ ਲੰਗਰ ਜੋ ਸੇਵਾ ਮਹਾਰਾ ਬਖਸ਼ਦੇ ਹਨ ਉਸ ਚ ਹਿੱਸਾ ਪਾ ਕੇ ਆਪਣੇ ਜੀਵਨ ਨੂੰ ਮਹਾਂਪੁਰਖਾਂ ਦੇ ਸੇਵਾ ਦੇ ਬਹਾਨੇ ਇਸ ਪ੍ਰਕਾਰ ਆਪਣਾ ਧਨ ਆਪਣਾ ਮਨ ਆਪਣਾ ਸਰੀਰ ਬਾਣੀ ਕਰਕੇ ਕੀਰਤਨ ਕਰਕੇ ਆਪਣਾ ਆਪ ਸਫਲਾ ਕਰਦੇ ਹੈ। ਇਹ ਮਹਾਂਪੁਰਖਾਂ ਨੇ ਸਦਾ ਵਾਸਤੇ ਖੇਤਰ ਲਾਇਆ ਹੋਇਆ, ਮਹਾਂਪੁਰਖਾਂ ਦਾ ਜਿਹੜਾ ਇਹ ਸਥਾਨ ਦੇ ਵਿੱਚ ਸਮਾਗਮ ਕਰਦੇ ਹੈ, ਇਹ ਸੰਗਤਾਂ ਨੂੰ ਇਸ ਪਾਸੇ ਦੀਆਂ ਜਿਹੜੀਆਂ ਉਸ ਪਾਸੇ ਤਬਦੀਲੀ ਤੋਂ ਆਈਆਂ ਹੋਈਆਂ ਉਹਨਾਂ ਨੂੰ ਬੜਾ ਭਾਰੀ ਸੁੱਖ ਹੋਇਆ। ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਇਸੇ ਪ੍ਰਕਾਰ ਮਹਾਂਪੁਰਖਾਂ ਦੇ ਇਸੇ ਪ੍ਰਕਾਰ ਜੋੜ ਮੇਲੇ ਅਤੇ ਸੰਗਤਾਂ ਚ ਦੀਵਾਨ ਅਤੇ ਕਥਾ ਕੀਰਤਨ ਦਾ ਲਾਭ ਸੰਗਤਾਂ ਪ੍ਰਾਪਤ ਕਰਦੀਆਂ ਰਹਿਣ, ਗੁਰੂ ਮਹਾਰਾਜ ਸਾਹਿਬ ਸੰਗਤਾਂ ਨੂੰ ਹੋਰ ਉਦਮ ਬਖਸ਼ੇ, ਇਹਨੂੰ ਵੀ ਚੜ੍ਹਦੀਆਂ ਕਲਾ ਜੋੜ ਮੇਲਾ ਨਵਾਇਆ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਉ,
ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।